कर्ता पुरुष निर्भो निर्वैर अकाल मूर्त अजूनी सैभं गुरप्रसाद जप आदि सच जुगादि सच है भी सच नानक होसी भी सच। श्लोक महला पहला। विस्माद नाद विस्माद वेद विस्माद जी विस्माद भेद विस्माद रूप विस्माद रंग विस्माद नांगे फिरे जंत विस्माद पौन विस्माद पाणी विस्माद अग्नि खेडे विडाणी विस्माद धरती विस्माद खाणी विस्माद साध लगे पराणी विस्माद संयोग विस्माद विनियोग विस्माद भुख विस्माद भोग विस्माद सिफत विस्माद सलाहा विस्माद उज्जड़ विस्माद राहा विस्माद नेड़े विस्माद दूर विस्माद देखे हाजरा हजूर वेख बिडान रहा विस्माद नानक बुझण पूरे भाग। महला पहला। कुदरत दिसे कुदरत सुनिए कुदरत भव सुखसार कुदरत पाताली आकाशी कुदरत सर्व आकार कुदरत वेद पुराण कतेबा कुदरत सर्व विचार कुदरत खाना पीना पहनण कुदरत सर्व प्यार कुदरत जाति जिनसी रंगी कुदरत जी जहान कुदरत नेकियां कुदरत बदियां कुदरत मान अभिमान कुदरत पौन पाणी बैसंतर कुदरत धरती खाक सब तेरी कुदरत तू कादर करता पाके नाई पाक। नानक हुक्मे अंदर वेखै बरते ताको ताक पौड़ी आपीने भोग भोकै हे भसमण भौर सधाया बड़ा हुआ दुनियादार कल संगल घत चलाया अगे करनी कीर्त बाचिए बेलेखा कर समझाया थौना हो वही पौदई हूँ सुनिए क्या रुवाया मन अंधे जन्म गवाया मन अंधे जन्म गवाया। परम सत्कार योग गुरु सवारी सात संग जियो रचना पवित्र करो त्याखो सतनाम श्री वाह। धन गुरु नानक साहिब महाराज दी पवित्र बाणी अस दी वार दा विचार सवेर तों आरंभ होया है। दो पौड़ियों दी विचार हो चुकी है। आज तीसरी पौड़ी दी विचार प्रारंभ होती है। अस दी वार दा पहला स्वरूप केवल पौड़ियां ही सन। श्लोक बाद च ऐड किए गए हैं। इस बाद ही सूचना दी है गुरु अर्जन साहब जी ने जदों श्री गुरु ग्रंथ साहिब की बीड़ तैयार की गई तो अस दी वार दे मुढ़ विच चेतावनी दी है कि वार श्लोकां नाल श्लोक भी महले पहले के लिखे। वार श्लोक नाल लिख रहा हाँ। मैं यतन किया है क्योंकि पौड़ियाँ महले पहले दिया हैं। श्लोक भी चुन चुन के महले पहले दे मैं नाल लिख रहा हाँ। इस तरह सारिया वारां 22 वार हैं तकरीबन पहले पौड़ियाँ ही सन। श्लोक ऐड किए गुरु अर्जन साहब ने बीड़ तैयार की। जड़े श्लोक बच गए वो अखीर जाके लिखे। उनका हैडिंग है श्लोक वारा तो बधी। जड़े श्लोक वार तो बच गए इतने लिखे जा रहे हैं। ਤੋਂ ਪਹਿਲਾ ਸਰੂਪ ਆਸਣ ਦੀ ਵਾਰ ਦਾ ਸਿਰ 24 ਪੌੜੀਆਂ ਹੀ ਸਨ। ਜੇ ਇਹਨਾਂ ਪੌੜੀਆਂ ਦੀ ਵਿਚਾਰ ਕਰੀਏ, ਇਹ ਪੌੜੀਆਂ ਆਪਸ ਵਿੱਚ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਜਿਵੇਂ ਸਗਲ ਦੀ ਸਿਗਲ ਸਗਲ ਸਗਲੀ ਜੁੜੀ ਹੋਈ ਹੁੰਦੀ ਹੈ। ਪਹਿਲੀ ਪੌੜੀ 'ਚ ਕਿਹਾ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ, ਕਰ ਆਸਣ ਬੈਠੋ ਚਾਓ। ਦਾਤਾ ਕਰਤਾ ਆਪ ਤੋਂ ਤੁਸ ਦੇਵੇਂ ਕਰੇ ਪਸਾਓ, ਤੂੰ ਜਾਣੋ ਏ ਸਭ ਸੇ ਅਤੇ ਲੈਸੈਂ ਜਿੰਦ ਕਵਾ, ਕਰ ਆਸਣ ਬੈਠੋ ਚਾਓ। ਕਿਵ ਹੇ ਵਾਹਿਗੁਰੂ, ਸਭ ਤੋਂ ਪਹਿਲੇ ਆਪਣੇ ਆਪ ਨੂੰ ਆਪ ਪੈਦਾ ਕੀਤਾ, ਕਦੋਂ ਕੀਤਾ, ਕਿਵੇਂ ਕੀਤਾ, ਕਿਉਂ ਕੀਤਾ, ਇਹਦਾ ਕੋਈ ਜਵਾਬ ਨਹੀਂ ਹੈ। ਇੱਕੋ ਹੀ ਉੱਤਰ ਹੈ, ਜਾਂ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੇ ਸੋਏ। ਉਹ ਆਪ ਹੀ ਜਾਣਦਾ ਹੈ ਉਹਨੇ ਜੋ ਸ੍ਰਿਸ਼ਟੀ ਪੈਦਾ ਕੀਤੀ ਹੈ, ਕਦੋਂ ਕੀਤੀ ਹੈ, ਕਿਉਂ ਕੀਤੀ ਹੈ, ਉਹ ਜਾਣਦਾ ਹੈ। ਉਸਨੇ ਆਪਣੇ ਆਪ ਨੂੰ ਆਪ ਪੈਦਾ ਕੀਤਾ, ਕਦੋਂ ਕੀਤਾ, ਕਿਵੇਂ ਕੀਤਾ, ਕਿਉਂ ਕੀਤਾ, ਉਹ ਜਾਣਦਾ ਹੈ। ਉਸਨੇ ਆਪਣਾ ਨਾਮ ਵੀ ਆਪ ਰਚਿਆ, ਆਪੇ ਨੇ ਆਪ ਸਾਜਿਓ, ਆਪੇ ਨੇ ਰਚਿਓ ਨਾਉ। ਨਾਮ ਅਤੇ ਵਾਹਿਗੁਰੂ ਇੱਕ ਵਿੱਚ ਹਨ, ਦੂਈ ਕੁਦਰਤ ਸਾਜੀ, ਦੂਸਰੀ ਕੁਦਰਤ ਹੈ। ਵਾਹਿਗੁਰੂ ਅਤੇ ਵਾਹਿਗੁਰੂ ਦਾ ਨਾਮ ਇੱਕ ਵਿੱਚ ਹਨ, ਦੂਜੀ ਕੁਦਰਤ ਹੈ। ਕਈ ਥਾਂ 'ਤੇ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਵਾਹਿਗੁਰੂ ਤੋਂ ਵੱਡੀ ਕੋਈ ਚੀਜ਼ ਹੈ ਤਾਂ ਵਾਹਿਗੁਰੂ ਦਾ ਨਾਮ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਆਓ। ਉਸ ਵਾਹਿਗੁਰੂ ਤੋਂ ਵੀ ਉਹਦਾ ਨਾਂ ਵੱਡਾ ਹੈ, ਉੱਚਾ ਹੈ। ਫਿਰ ਇਹ ਖਾਸ ਬਾਤ ਇਹ ਹੈ ਕਿ ਜਿਹੜੀ ਕੁਦਰਤ ਪੈਦਾ ਕੀਤੀ ਹੈ, ਦੂਈ ਕੁਦਰਤ ਸਾਜੀਏ, ਉਸ ਕੁਦਰਤ ਵਿੱਚ ਆਪ ਆਸਣ ਲਗਾ ਕੇ ਬੈਠਾ ਹੋਇਆ ਹੈ ਔਰ ਸਭ ਕੁਝ ਦੇਖ ਰਿਹਾ ਹੈ ਔਰ ਸਭ ਕੁਝ ਮਰਜ਼ੀ ਅਨੁਸਾਰ ਚਲਾ ਰਿਹਾ ਹੈ। ਕਰ ਆਸਣ ਵੇਖੇ, ਕਰ ਆਸਣ ਡਿੱਠੋ ਚਾਓ। ਆਸਣ ਲਗਾ ਕੇ ਬੈਠਾ ਹੋਇਆ ਹੈ ਔਰ ਚਾਅ ਨਾਲ ਦੇਖ ਰਿਹਾ ਹੈ, ਚਲਾ ਰਿਹਾ ਹੈ ਆਪਣੀ ਮਾਇਆ ਸ੍ਰਿਸ਼ਟੀ ਨੂੰ। ਜਿੱਥੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਦੇ ਜੀਵ ਪੈਦਾ ਕੀਤੇ, ਨਾਨਕ ਜੀ ਉਪਾਏ ਕੇ ਫਿਰ ਲਿਖ ਨਾਵੇਂ ਧਰਮ ਬਹਾਲਿਆ। ਜੀਵਾਂ ਦੇ ਚੰਗੇ ਮੰਦੇ ਕਰਮਾਂ ਨੂੰ ਲਿਖਣ ਲਈ ਧਰਮਰਾਜ ਨੇ ਬਿਠਾ ਦਿੱਤਾ। ਲਿਖ ਨਾਵੇਂ, ਨਾਵੇਂ ਪੁਰਾਤਨ ਪੰਜਾਬੀ ਦਾ ਸ਼ਬਦ ਹੈ। ਸਾਰੇ ਬਜ਼ੁਰਗ ਜਾਂਦੇ ਨਾ ਆੜਤੀਆਂ ਕੋਲੋਂ, ਕਹਿੰਦੇ ਮੇਰਾ ਨਾਵਾਂ ਕੱਢੇ, ਮੇਰਾ ਖਾਤਾ ਕੱਢੇ। ਅੱਜ ਕੱਲ੍ਹ ਅਕਾਊਂਟ ਆਖਦੇ ਨੇ, ਮੇਰਾ ਅਕਾਊਂਟ ਕੱਢੇ, ਉਸ ਨਾਵੇਂ ਕਹਿੰਦੇ ਹਨ। ਆਮਦਨ ਜਮ੍ਹਾਂ, ਮੇਰਾ ਨਾਵਾਂ ਕੱਢੇ। ਲਿਖ ਨਾਵੇਂ ਧਰਮ ਬਹਾਲਿਆ, ਨਾਵੇਂ ਲਿਖਣ ਲਈ, ਖਾਤੇ ਲਿਖਣ ਦੇ ਲਈ, ਚੰਗੇ ਮੰਦੇ ਕਰਮ ਲਿਖਣ ਦੇ ਲਈ ਬਿਠਾਤਾ ਧਰਮਰਾਜ ਨੂੰ। ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ। ਸੱਚੋ ਸੱਚ ਨਿਬੜੇ ਚੁਣਵਾ ਕੱਢੇ ਜੇ ਜਮਾਲਿਆ, ਉੱਥੇ ਸੱਚੋ ਸੱਚ ਦਾ ਵਿਹੜਾ ਹੁੰਦਾ ਹੈ। ਚੁਣਵਾ ਕੱਢੇ ਜੇ ਜਮਾਲਿਆ, ਇਹ ਜਜਮਾਲੇ ਹੁੰਦੇ ਨੇ, ਜੁਰਮ ਵਾਲੇ ਹੁੰਦੇ ਨੇ, ਜਾਂ ਜੁਰਮ ਕੀਤੇ ਹੁੰਦੇ ਨੇ, ਪਾਪ ਕੀਤੇ ਹੁੰਦੇ ਨੇ, ਉਹਨੂੰ ਚੁਣ ਕੇ ਵੱਖਰਾ ਕੀਤਾ ਜਾਏ, ਕਰਤਾ ਜਾਣਾ ਹੈ। ਚੁਣਵਾ ਕੱਢੇ ਜਮਾਲਿਆ, ਥਾਂ ਪਾਣ ਕੂੜਿਆਰ, ਮੂੰਹ ਕਾਲੇ ਦੋ ਜ਼ਕ ਚਾਲਿਆ। ਉੱਥੇ ਹੁਣ ਥਾਂ ਨਹੀਂ ਮਿਲਦੀ, ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ, ਦੋਜ਼ਖ ਕੋ ਲਿਜਾ ਜਾਂਦੇ ਹਨ। ਮੂੰਹ ਕਾਲੇ ਦੋਜ਼ਖ ਚਾਲਿਆ, ਥਾਂ ਪਾਣ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ, ਨਾ ਰਤੇ ਸਿੱਜਣ ਗਏ। ਜਿਹੜੇ ਨਾਮ ਵਿੱਚ ਰੰਗੇ ਗਏ, ਮਨੁੱਖਾ ਜਨਮ ਦੀ ਬਾਜ਼ੀ ਜਿੱਤ ਗਏ, ਹਾਰ ਗਏ ਸੀ ਠੱਗਣ ਵਾਲਿਆ। ਜਿਹੜੇ ਲੋਕਾਂ ਠੱਗਦੇ ਰਹੇ, ਉਹ ਆਪਣਾ ਮਨੁੱਖਾ ਜਨਮ ਦੀ ਬਾਜ਼ੀ ਹਾਰ ਗਏ। ਜਿਹੜੇ ਹਾਰ ਗਏ, ਕਿਉਂ ਹਾਰ ਗਏ, ਉਹਦਾ ਕਾਰਨ ਦੱਸਿਆ ਹੈ ਪੌੜੀ ਨੰਬਰ 3 ਵਿੱਚ, ਅਤੇ ਨਾਲ ਦੱਸਿਆ ਕੁਦਰਤ ਦਾ ਜ਼ਿਕਰ ਕਿ ਕਿਹੜੀ ਕੁਦਰਤ ਹੈ। ਇਹ ਸਾਰਾ ਜ਼ਿਕਰ ਸਲੋਕ ਤੋਂ ਸੁਣੇ ਕੁਦਰਤ ਦਾ। ਕਿ ਸਭ ਹੀ ਕੁਦਰਤ ਹੈ, ਕੁਦਰਤ ਦਾ ਜ਼ਿਕਰ ਹੈ। ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀ, ਬਿਸਮਾਦ ਰੂਪ, ਬਿਸਮਾਦ ਰੰਗ, ਇਹ ਸਾਰੀ ਕੁਦਰਤ ਹੈ। ਇਸ ਕੁਦਰਤ ਦੇ ਅੰਦਰ ਬਿਰਾਜਮਾਨ ਹੈ ਅਤੇ ਸਭ ਕੁਝ ਦੇਖ ਰਿਹਾ ਹੈ। ਜੋ ਲੋਕ ਇਸ ਕੁਦਰਤ ਦੇ ਅੰਦਰ ਫਸ ਗਏ, ਮੋਹ ਮਾਇਆ 'ਚ ਫਸ ਗਏ, ਆਪੀ 'ਚ ਪੈ ਗਏ, ਹਉਮੈ 'ਚ ਪੈ ਗਏ, ਹਉਮੈ 'ਚ ਪੈ ਕਰਕੇ ਆਪੀ ਨੇ ਭੋਗ ਭੋਗ ਕੇ ਭੋਗਾਂ ਵਿੱਚ ਪੈ ਗਏ। ਇਹ ਖਾਣਾ ਹੈ, ਇਹ ਪੀਣਾ ਹੈ, ਇਹ ਪਹਿਨਣਾ ਹੈ, ਭੋਗਾਂ 'ਚ ਪੈ ਗਏ। ਅੱਜ ਤਿੱਤਰ ਖਾਣਾ ਹੈ, ਅੱਜ ਮੁਰਗਾ ਖਾਣਾ ਹੈ, ਅੱਜ ਪਾਣੀ ਚੀਜ਼ ਖਾਣੀ ਹੈ, ਭੋਗਾਂ 'ਚ ਪੈ ਗਏ। ਆਪੀ ਨੇ ਭੋਗ ਭੋਗ ਕੇ ਭੋਗਾਂ 'ਚ ਪੈ ਗਏ, ਖਾਣ ਪੀਣ 'ਚ ਪੈ ਗਏ। ਅਖੀਰ ਕੀ ਹੋਇਆ? ਹੋਏ ਬਸਮੜ, ਅਖੀਰ ਇਹ ਸਰੀਰ ਸਵਾਦ ਹੀ ਢੇਰੀ ਹੋ ਗਿਆ। ਇਹ ਸਰੀਰ ਸਵਾਦ ਹੀ ਢੇਰੀ ਹੋਣਾ ਹੀ ਹੋਣਾ ਹੈ। ਭਾਵੇਂ ਕੋਈ ਲੱਖਾਂ ਵਰ੍ਹਿਆਂ ਜੀ ਲਵੇ ਤਾਂ ਵੀ ਸਰੀਰ ਸਵਾਦ ਹੀ ਢੇਰੀ ਹੋਣਾ ਹੈ। ਜੇ ਸੈ ਵਰ੍ਹਿਆਂ ਜੀਵਣਾ ਵੀ ਤਨ ਹੋ ਸਿੱਖੇ। ਆਪੀ ਨੇ ਭੋਗ ਭੋਗ ਕੇ ਹੋਏ ਬਸਮੜ ਬੋਰ ਸਦਾਇਆ। ਇਹ ਸਰੀਰ ਅਖੀਰ ਸਵਾਦ ਹੀ ਢੇਰੀ ਹੋ ਗਿਆ ਅਤੇ ਜੀਵ ਆਤਮਾ ਜਿਹੜੀ ਹੈ ਉਹ ਤੁਰ ਗਈ, ਪਰਲੋਕ ਨੂੰ ਤੁਰ ਗਈ, ਲਿਖਾ ਦੇਣ ਨੂੰ ਚਲੀ ਗਈ। ਹੋਏ ਬਸਮੜ ਬੋਰ ਬੋਰ ਸਦਾਇਆ, ਬੋਰ ਜਿਹੜੀ ਜੀਵ ਆਤਮਾ ਹੈ ਉਹ ਸਰੀਰ ਨੂੰ ਛੱਡ ਕੇ ਚਲੀ ਗਈ। ਵੱਡਾ ਹੋਵਾ ਦੁਨੀਦਾਰ, ਗਲ ਸੰਗਲ ਵੱਧ ਚਲਾਇਆ। ਇਸ ਦੁਨੀਆਂ ਦੇ ਅੰਦਰ ਕਿੱਡਾ ਵੱਡਾ ਦੁਨੀਦਾਰ ਬਣ ਜਾਵੇ, ਲੱਖਾਂ ਕਰੋੜਾਂ ਇਕੱਠੇ ਕਰ ਲਵੇ। ਕਈ ਹੋਏ ਨੇ, ਕਿਹੜੇ ਕਿਹੜੇ ਰਾਜੀ ਹੋਏ, ਬਹੁਤ ਕੁਝ ਇਕੱਠਾ ਕੀਤਾ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈਗਾ। ਦੱਸੋ ਇਹਦੀ ਸਾਰੀ ਲੰਕਾ ਹੀ ਸੋਨੇ ਦੀ, ਇਕੱਲੇ ਸੋਨੇ ਦਾ ਸੀ, ਦੱਸੋ ਮੂਰਖ ਰਾਵਣ ਕੀ ਲੈ ਕੇ ਗਿਆ। ਰੋਵੇਂ ਪਾਂਡੂ ਭੈ ਮਜੂਰ, ਜਿਨ ਕੇ ਸਵਾਮੀ ਰਹਿੰਦਾ ਦੂਰ। ਜਿਨ੍ਹਾਂ ਦੇ ਕੋਲ ਹਮੇਸ਼ਾ ਕ੍ਰਿਸ਼ਨ ਭਗਵਾਨ ਰਹਿੰਦੇ ਸਨ, ਵਕਤ ਆਇਆ ਉਹ ਵੀ ਮਜੂਰ ਬਣੇ ਅਤੇ ਉਹ ਵੀ ਰੁਨੇ। ਬੜੇ ਬੜੇ ਰਾਜੇ ਰੋਏ, ਬੜੇ ਬੜੇ ਧਨ ਵਾਲੇ ਕਾਰੂ ਬਾਦਸ਼ਾਹ ਵਰਗੇ ਹੋਰ ਅਨੇਕਾਂ ਹੀ। ਗੁਰੂ ਨਾਨਕ ਸਾਹਿਬ ਗਏ ਈਰਾਨ ਦੇ ਅੰਦਰ, ਪਤਾ ਲੱਗਾ ਇੱਥੇ ਬਾਦਸ਼ਾਹ ਹੈ ਕਾਰੂ, ਇਤਨਾ ਜ਼ਾਲਮ ਹੈ ਕਿ ਕਬਰਾਂ ਦੇ ਵਿੱਚੋਂ ਵੀ ਮੁਰਦਿਆਂ ਦੇ ਮੂੰਹ 'ਚੋਂ ਰੁਪਈਏ ਕੱਢ ਕੇ ਇਕੱਠੇ ਕੀਤੇ ਹੋਏ ਹਨ। ਹੁਣ ਸਮਝਾਉਣ ਦੇ ਲਈ ਗੁਰੂ ਨਾਨਕ ਸਾਹਿਬ ਉਹਦੇ ਰਸਤੇ 'ਚ ਠਿੱਕਰੀਆਂ ਲੈ ਕਰਕੇ ਬਹਿ ਗਏ। ਘੜਨ ਲੰਘਿਆ, ਹਾਥੀ ਚੜ੍ਹਿਆ ਹੋਇਆ, ਕਹਿੰਦੇ ਫਕੀਰੋ ਕੀ ਕਰ ਰਹੇ ਹੋ? ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਰੁਪਈਏ ਬਣਾ ਰਹੇ ਹਾਂ, ਰੁਪਈਏ ਠਿੱਕਰੀਆਂ ਦੇ, ਕੀ ਕਰੋਗੇ ਜੇ ਮਰਾਂਗੇ ਤਾਂ ਨਾਲ ਲੈ ਕੇ ਜਾਵਾਂਗੇ, ਨਹੀਂ ਨਾਲ ਕਿਵੇਂ ਜਾਣਗੇ? ਜਿਵੇਂ ਤੂੰ ਲੈ ਜਾਵੇਂਗਾ, 40 ਗਜ਼ ਤੂੰ ਭਰ ਰੱਖਿਆ ਹੈ, ਤੂੰ ਕਿਵੇਂ ਲੈ ਜਾਵੇਂਗਾ? ਜੇ ਤੇਰੇ ਨਹੀਂ ਜਾਣਗੇ ਤਾਂ ਸਾਡੇ ਵੀ ਨਹੀਂ ਜਾਣਗੇ, ਜੇ ਤੂੰ ਲੈ ਜਾਵਾਂਗੇ ਤਾਂ ਅਸੀਂ ਵੀ ਲੈ ਜਾਵਾਂਗੇ। ਕਾਰੂ ਨੂੰ ਹੋਸ਼ ਆ ਗਈ, ਹੱਥੇ ਤੋਂ ਉਤਰਿਆ, ਆਗ ਜਨਤ ਡਿੱਗ ਪਿਆ। ਕਹਿੰਦੇ ਤੂੰ ਪਹਿਲਾ ਫਕੀਰ ਮੈਨੂੰ ਮਿਲਿਆ ਹੈ ਜਿਸ ਨੂੰ ਇਹ ਅਕਲ ਦਿੱਤਾ ਹੈ ਕਿ ਇਹ ਧਨ ਨਾਲ ਨਹੀਂ ਜਾਣਾ, ਸੁੱਖੇ ਰਹਿ ਜਾਣਾ ਹੈ। ਵੱਡਾ ਹੋਵਾ ਦੁਨੀਦਾਰ, ਦੁਨੀਆਂ ਵਿੱਚ ਬੜੇ ਵੱਡੇ ਵੱਡੇ ਹੋਏ, ਅਰਬਾਪਤੀ ਹੋਏ, ਕਰੋੜਾਪਤੀ ਹੋਏ, ਜਿਹਨਾਂ ਦੀ ਧਨ ਦਾ ਕੋਈ ਅੰਤ ਹੀ ਨਹੀਂ ਹੋਏ। ਵੱਡਾ ਹੋਵਾ ਦੁਨੀਦਾਰ, ਅਖੀਰ ਕੀ ਹੋਇਆ? ਗਲ ਸੰਗਲ ਕਾ ਚਲਾਇਆ, ਉਹਨਾਂ ਦੇ ਗਲ ਸੰਗਲ ਪਾ ਕਰਕੇ ਲੈ ਚਲੇ, ਜਦੂਤ ਲੈ ਚੱਲੇ, ਲੈ ਜਾਂਦੇ ਹਨ, ਗਲ ਸੰਗਲ ਪਾ ਕਰਕੇ ਲੈ ਜਾਂਦੇ ਹਨ। ਗਲ ਸੰਗਲ ਗਤ ਚਲਾਇਆ, ਅੱਗੇ ਕਰਨੀ ਕਿਰਤ ਵਾਚੀਏ, ਅੱਗੇ ਜਾ ਕਰਕੇ ਧਰਮਰਾਜ ਦੇ ਕੀਤੇ ਹੋਏ ਕਰਮਾਂ ਨੂੰ ਵਾਚਦਾ ਹੈ, ਪੜ੍ਹ ਕੇ ਸੁਣਾਉਂਦਾ ਹੈ। ਅਨੇਕ ਕਰਮ ਕੀਤੇ, ਅਨੇਕ ਕਰਮ ਕੀਤੇ, ਅਨੇਕ ਕਰਮ ਕੀਤੇ, ਕਰਮੀ ਕਰਮੀ ਹੋਏ ਵਿਚਾਰ, ਵਿਚਾਰ ਹੁੰਦਾ ਹੈ। ਗੁਰੂ ਨਾਨਕ ਕਹਿੰਦੇ ਨੇ ਮਤ ਸਮਝੋ, ਹਰ ਕਿਸੇ ਪੁੱਛਣਾ ਨਹੀਂ ਹੈ, ਹਿਸਾਬ ਕਿਤਾਬ ਹੋਣਾ ਹੈ, ਇੱਕ ਇੱਕ ਕੀਤੇ ਕਰਮ ਦਾ ਹਿਸਾਬ ਹੋਵੇਗਾ। ਲਿਖੇ ਬੋਲਣ ਬੋਲੀਏ, ਲਿਖੇ ਸਾਸ ਗਿਰਾਸ, ਇੱਕ ਇੱਕ ਸਵਾਸ ਦਾ ਲਿਖਾ ਹੋਵੇਗਾ। ਨਾਨਕ ਆਖੇ ਰੇ ਮਨਾ, ਸੁਣੀਏ ਸਿੱਖ ਸਹੀ, ਮੇਰੀ ਸਹੀ ਬਾਤ ਸੁਣ ਲਓ, ਲਿਖਾ ਰਬ ਮਗੇਸ਼ੀਆ, ਬੈਠਾ ਕੱਢ ਵਹੀ, ਤਲਮਾਂ ਪੌਸਨ ਆਕੀਆਂ, ਬਾਕੀ ਜਿਨਾ ਰਹੀ, ਅਜਰਾ ਇਲ ਫਰਿਸ਼ਤਾ, ਹੋਸ਼ੀ ਆਏ ਤਹੀ। ਅਖੀਰ ਮੌਤ ਦੇ ਦੇਵਤੇ ਨੇ ਆ ਜਾਣਾ ਹੈ ਅਤੇ ਸਗਲ ਗੱਤ ਕੇ ਲੈ ਜਾਣਾ ਹੈ। ਸਗਲ ਗੱਤ ਚਲਾਇਆ, ਅੱਗੇ ਜਾ ਕੇ ਕਰਨੀ ਕਿਰਤ ਵਾਚੀਏ, ਕੀਤੇ ਹੋਏ ਕਰਮਾਂ ਦੀ ਵਿਚਾਰ ਹੋਵੇਗੀ। ਦੱਸੇਗਾ ਤੁਹਾਨੂੰ ਰਾਜ, ਤੂੰ ਇਹ ਕਰਮ ਕੀਤਾ, ਤੂੰ ਇਹ ਕਰਮ ਕੀਤਾ, ਤੂੰ ਇਹ ਕਰਮ ਕੀਤਾ, ਵਿਚਾਰ ਹੋਵੇਗੀ। ਅੱਗੇ ਕਰਨੀ ਕਿਰਤ ਵਾਚੀਏ, ਕੀਤੇ ਹੋਏ ਕਰਮਾਂ ਦੀ ਵਿਚਾਰ ਹੋਵੇਗੀ। ਧਰਮਰਾਜ ਪੜ੍ਹ ਕੇ ਸੁਣਾਵੇਗਾ, ਤੂੰ ਆਹ ਕਰਮ ਕੀਤੇ ਹਨ, ਇਹ ਕਰਮ ਤੂੰ ਕੀਤੇ ਹਨ। ਲਿਖਦਾ ਰਹਿੰਦਾ ਧਰਮਰਾਜ, ਲਿਖ ਨਾਵੇਂ ਧਰਮ ਬਹਾਲਿਆ, ਜਾ ਨਾਵੇਂ ਲਿਖੇ ਬਿਠਾਇਆ ਹੋਇਆ ਹੈ, ਉਹ ਤਾਂ ਪੜ੍ਹ ਕੇ ਸੁਣਾਉਂਦਾ ਹੈ ਅੱਗੇ, ਆਦਮ ਕੀਤਾ, ਮੈਂ ਕੀਤਾ। ਅੱਗੇ ਕਰਨੀ ਕਿਰਤ ਵਾਚੀਏ, ਵਾਚੀਏ ਉਹਨੇ ਆਵਾਜ਼ ਪੜ੍ਹ ਕੇ ਸੁਣਾਵਣਾ। ਬਜ਼ੁਰਗ ਕਹਿੰਦੇ ਸੀ ਚਿੱਠੀ ਆਵੇ ਨਾ ਕੋਈ, ਜੇ ਆਪਣੇ ਨਹੀਂ ਸੀ ਹੁੰਦੇ, ਜਿਹਨੇ ਆਖਦਾ ਚਿੱਠੀ ਮੇਰੀ ਆਵਾਜ਼ ਨਹੀਂ, ਜਿਹੜਾ ਪੜ੍ਹ ਕੇ ਸੁਣਾ ਦੇ। ਕਰਨੀ ਕਿਰਤ ਵਾਚੀਏ, ਪੜ੍ਹ ਕੇ ਸੁਣਾਉਣਾ, ਵਾਚਿਆ ਜਾਵੇਗਾ। ਤੁਆ ਕੀਤਾ ਬੇ ਲੇਖਾ ਕਰ ਸਮਝਾਇਆ, ਬਿਠਾ ਕਰਕੇ ਲੇਖਾ ਰੱਖ ਕੇ ਸਮਝਾਇਆ ਜਾਵੇਗਾ ਕਿ ਆਹ ਤੂੰ ਕੰਮ ਕੀਤਾ, ਆਹ ਕਰਮ ਕੀਤਾ, ਫਲਾਣੇ ਟਾਈਮ 'ਤੇ ਇਹ ਕੀਤਾ, ਫਲਾਣੇ ਟਾਈਮ 'ਤੇ ਇਹ ਕੀਤਾ, ਸਾਰਾ ਸਮਝਾਇਆ ਜਾਵੇਗਾ। ਉੱਥੇ ਕੀ ਹੋਵੇਗਾ, ਥੌਣ ਹੋਵੇ ਪਾਉਂਦੇ, ਉੱਥੇ ਫਿਰ ਇਸ ਬੰਦੇ ਨੂੰ ਇੱਕ ਖੜੋਵਣ ਜੋਗੀ ਥਾਂ ਵੀ ਨਹੀਂ ਮਿਲੇਗੀ, ਖੜ੍ਹੇ ਹੋਣ ਲਈ ਇੱਕ ਪਾਉਣ ਦੀ, ਪੈਰ ਦੀ ਵੀ ਥਾਂ ਜਿਹੜੀ, ਪੈਰ ਦੀ ਵੀ ਥਾਂ ਵੀ ਨਹੀਂ ਮਿਲੇਗੀ, ਥਾਂ ਹੋਵੇ ਪਾਉਂਦੇ। ਹੁਣ ਸੁਣੀਏ ਕਿਆ ਰਵਾਇਆ, ਉੱਥੇ ਜਿੱਥੇ ਸੁਣੇ ਰੋਵੇਗਾ, ਪੁਕਾਰ ਕਰੇਗਾ, ਤੂੰ ਕਹਿ ਸੁਣਨੀ ਹੈ, ਉੱਥੇ ਪੁਕਾਰ ਕਿਸੇ ਨੇ ਨਹੀਂ ਸੁਣਨੀ, ਉੱਥੇ ਤਾਂ ਲਿਖਾ ਹੋਵੇਗਾ ਮਨ ਅੰਧੇ ਜਨਮ ਗਵਾਇਆ, ਅੰਨੇ ਮਨ ਵਾਲੇ ਨੇ ਆਪਣਾ ਮਨੁੱਖਾ ਜਨਮ ਭੋਗਾਂ ਵਿੱਚ ਪੈ ਕਰਕੇ, ਪਦਾਰਥਾਂ 'ਚ ਪੈ ਕਰਕੇ ਗਵਾ ਲਿਆ। ਮਨ ਅੰਧੇ ਜਨਮ ਗਵਾਇਆ, ਅੰਨੇ ਮਨ ਵਾਲੇ ਜਨਮ ਗਵਾ ਲਿਆ, ਭੋਗਾਂ 'ਚ ਪੈ ਕਰਕੇ, ਪਦਾਰਥਾਂ 'ਚ ਪੈ ਕਰਕੇ ਮਨੁੱਖਾ ਜਨਮ ਗਵਾ ਲਿਆ, ਮਿਰਥਾ ਗਵਾਇਆ, ਸਵਾਸ ਭਰੇ ਨਾ ਕੀਤੇ, ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਮਾੜੇ ਕੰਮਾਂ ਵਿੱਚ ਪਿਆ ਰਿਹਾ, ਖਾਣ ਪੀਣ 'ਚ ਲੱਗਿਆ ਰਿਹਾ, ਭੋਗਾਂ 'ਚ ਲੱਗਿਆ ਰਿਹਾ, ਭੋਗ 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 ਕੇ ਆਖਿਰ ਸਰੀਰ ਸਵਾਦੀ ਡੇਰੀ ਹੋ ਗਿਆ। ਜੇ ਸਰੀਰ ਦੀ ਖਾਤਰ ਇਹ ਸਾਰਾ ਰੋਹ ਲਾਉਂਦਾ ਰਿਹਾ, ਖਾਣ ਪੀਣ ਦੇ ਉੱਤੇ ਹੀ ਉਹ ਸਰੀਰ ਸਵਾਦੀ ਡੇਰੀ ਹੋ ਗਿਆ ਅਤੇ ਜੀਵ ਆਤਮਾ ਤੁਰ ਗਈ। ਅੱਗੇ ਜਾ ਕੇ ਲਿਖਾ ਦਿੱਤਾ ਜੀਵ ਆਤਮਾ ਨੇ, ਆਪ ਦਿੱਤਾ ਆਪ ਕੀਤਾ, ਉੱਥੇ ਫਿਰ ਥਾਂ ਨਾ ਹੋਵੇ ਪਾਉਂਦੀ, ਇੱਕ ਪੈਰ ਜਿੰਨੀ ਵੀ ਥਾਂ ਨਹੀਂ ਮਿਲ ਸਕੇਗੀ, ਉੱਥੇ ਖੜ੍ਹਾ ਨਹੀਂ ਹੋ ਸਕੇਗਾ। ਮਨ ਅੰਧੇ ਜਨਮ ਗਵਾਇਆ, ਅੰਨੇ ਮਨ ਵਾਲੇ ਨੇ ਜਨਮ ਗਵਾ ਲਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖਾ ਜਨਮ ਸਫਲਾ ਕਿਵੇਂ ਹੋਵੇ, ਅੰਨੇ ਮਨ ਵਾਲੇ ਜਨਮ ਤਾਂ ਗਵਾ ਲਿਆ, ਜਨਮ ਸਫਲਾ ਕਿਵੇਂ ਹੋਵੇ? ਤਾਂ ਪੌੜੀ ਨੰਬਰ 4 ਕਹਿੰਦੇ ਨੇ ਮਨੁੱਖਾ ਜਨਮ ਸਫਲਾ ਤਾਂ ਹੁੰਦਾ ਹੈ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਪੂਰਾ ਗੁਰ ਮਿਲਦਾ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ, ਵਾਹਿਗੁਰੂ ਦੀ ਕਿਰਪਾ ਹੋਵੇ, ਨਦਰ ਹੋਵੇ ਤਾਂ ਗੁਰ ਮਿਲਦਾ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਉਹਦੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਮਿਲਦਾ ਹੈ। ਇਹ ਜੀਉ ਮੋਤੇ ਜਨਮ ਬਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਇਹ ਜੀਵਾਤਮਾ ਜੋ ਅਨੇਕਾਂ ਜੂਨੀ ਅੰਦਰ ਭਟਕ ਰਹੀ ਹੈ, ਭਰਮ ਰਹੀ ਹੈ, ਇਸ ਨੂੰ ਪੂਰਾ ਗੁਰੂ ਸ਼ਬਦ ਸੁਣਾਉਂਦਾ ਹੈ, ਉਸ ਸ਼ਬਦ ਨਾਲ ਜੋੜਦਾ ਹੈ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਪੂਰਾ ਗੁਰ ਮਿਲਦਾ। ਇਹ ਬਾਤ ਸਮਝਣ ਵਾਲੀ ਹੈ। ਇੱਕ ਸਿਧਾਂਤ ਰੱਖਿਆ ਹੈ ਗੁਰੂ ਨਾਨਕ ਸਾਹਿਬ ਨੇ ਕਿ ਵਾਹਿਗੁਰੂ ਦੀ ਕਿਰਪਾ ਬਗੈਰ ਗੁਰੂ ਨਹੀਂ ਮਿਲਦਾ ਅਤੇ ਗੁਰੂ ਦੀ ਕਿਰਪਾ ਬਗੈਰ ਵਾਹਿਗੁਰੂ ਨਹੀਂ ਮਿਲਦਾ। ਪੌੜੀ ਨੰਬਰ 4 ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਹੋਵੇਗੀ ਤਾਂ ਗੁਰੂ ਮਿਲੇਗਾ, ਅਤੇ ਪੌੜੀ ਨੰਬਰ 6 'ਚ ਕਹਿੰਦੇ ਨੇ ਮੈਨੂੰ ਸਤਿਗੁਰ ਕਿਹਨੇ ਨਾ ਪਾਇਓ, ਮੈਨੂੰ ਸਤਿਗੁਰ ਕਿਹਨੇ ਨਾ ਪਾਇਆ। ਗੁਰੂ ਤੋਂ ਬਗੈਰ ਅੱਜ ਤੱਕ ਕਿਸੇ ਨੇ ਵਾਹਿਗੁਰੂ ਨਹੀਂ ਪਾਇਆ, ਨਾ ਕੋਈ ਪਾ ਸਕੇਗਾ। ਵਾਹਿਗੁਰੂ ਦੀ ਕਿਰਪਾ ਬਗੈਰ ਗੁਰੂ ਨਹੀਂ ਮਿਲਦਾ ਔਰ ਗੁਰੂ ਦੀ ਕਿਰਪਾ ਬਗੈਰ ਵਾਹਿਗੁਰੂ ਨਹੀਂ ਮਿਲਦਾ। ਤੁਸੀਂ ਕਹੋਗੇ ਸਾਨੂੰ ਤਾਂ ਗੁਰੂ ਮਿਲੇ ਹੋਏ, ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਸਾਡਾ ਗੁਰੂ ਹੈ, ਸਾਨੂੰ ਮਿਲਿਆ ਹੋਇਆ ਹੈ, ਅਸੀਂ ਰੋਜ਼ ਦਰਸ਼ਨ ਕਰਦੇ ਹਾਂ, ਰੋਜ਼ ਆ ਕੇ ਮੱਥਾ ਟੇਕਦੇ ਹਾਂ, ਭੇਟਾ ਦਿੰਦੇ ਹਾਂ, ਸਾਰੇ ਸਤਿਗੁਰੂ ਸਾਡੇ ਕੋਲ ਹੈ, ਸਾਨੂੰ ਤਾਂ ਗੁਰੂ ਮਿਲਿਆ ਹੋਇਆ ਹੈ। ਪਰ ਸਾਧਕ ਜੀਓ ਥੋੜ੍ਹਾ ਜਿਹਾ ਡੂੰਘੀ ਵਿਚਾਰ ਕਰਨ ਦੀ ਲੋੜ ਹੈ ਕਿ ਸਾਡਾ ਗੁਰੂ, ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਪੱਤਰੇ ਹਨ, ਕਾਗਜ਼ ਹਨ, ਜਾਂ ਜਿਲਦ ਹੈ, ਜਾਂ ਪਾਲਕੀ ਹੈ, ਰੁਮਾਲਾ ਹੈ, ਇਹ ਸਾਰੇ ਗੁਰੂ ਹੈ? ਨਹੀਂ, ਸਾਡਾ ਗੁਰੂ ਹੈ ਸ਼ਬਦ। ਜਿੰਨਾ ਚਿਰ ਸ਼ਬਦ ਨਾਲ ਨਹੀਂ ਜੁੜਦਾ ਉਨਾ ਚਿਰ ਗੁਰੂ ਨਹੀਂ ਮਿਲਦਾ। ਗੁਰੂ ਦਾ ਮੇਲ ਨਹੀਂ ਹੁੰਦਾ। ਸ਼ਬਦ ਨਾਲ ਜੁੜਨਾ ਹੀ ਗੁਰੂ ਦਾ ਮਿਲਾਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਹੋਇਆ ਵੀ ਜੇ ਸ਼ਬਦ ਸੁਰ ਦਾ ਮੇਲ ਨਹੀਂ ਹੋਇਆ, ਸ਼ਬਦ ਨਾਲ ਨਹੀਂ ਜੁੜਿਆ ਕਿ ਬਈ ਵੇਖਦੇ ਹਾਂ ਅਸੀਂ ਕਿ ਕੀਰਤਨ ਹੋ ਰਿਹਾ ਹੁੰਦਾ ਹੈ, ਪਾਠ ਹੋ ਰਿਹਾ ਹੁੰਦਾ ਹੈ, ਸੁਰਤੀ ਕਿਤੇ ਹੁੰਦੀ ਹੈ, ਗਿਆਨ ਕਿਤੇ ਹੁੰਦਾ ਹੈ, ਬਾਹਰ ਫਿਰਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਾ ਹੋਇਆ ਵੀ ਜੇ ਸ਼ਬਦ ਨੂੰ ਨਹੀਂ ਸੁਣਿਆ, ਸ਼ਬਦ ਨਾਲ ਨਹੀਂ ਜੁੜਿਆ, ਸ਼ਬਦ ਸੁਰ ਦਾ ਮੇਲ ਨਹੀਂ ਹੋਇਆ, ਤਾਂ ਗੁਰੂ ਕੋਲੋਂ ਹਜ਼ਾਰਾਂ ਮੀਲ ਦੂਰ ਹੈ, ਹਜ਼ਾਰਾਂ ਮੀਲ ਦੂਰ ਹੈ, ਗੁਰੂ ਨਾਲ ਨਹੀਂ ਜੁੜਿਆ, ਗੁਰੂ ਨਹੀਂ ਮਿਲਿਆ। ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਾ ਹੋਵੇ ਸ਼ਬਦ ਸੁਰ ਦਾ ਮੇਲ ਨਹੀਂ ਹੁੰਦਾ। ਗੁਰੂ ਦਾ ਮੇਲ ਨਹੀਂ ਹੁੰਦਾ, ਗੁਰੂ ਦਾ ਮਿਲਾਪ ਨਹੀਂ ਹੁੰਦਾ। ਸ਼ਬਦ ਨਾਲ ਜੁੜਨਾ ਹੀ ਗੁਰੂ ਨਾਲ ਜੁੜਨਾ ਹੈ। ਕਿਸੇ ਨੇ ਪ੍ਰਚਾਰ ਹੋ ਰਹੇ ਨੇ, ਕਿਸੇ ਨੇ ਦੀਵਾਨ ਹੁੰਦੇ ਨੇ, ਕਿਸੇ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਨੇ, ਕਿਸੇ ਨੇ ਕਿਸੇ ਦਰਬਾਰ, ਕਿਸੇ ਕੋਈ ਹੋ ਰਿਹਾ ਹੈ, ਪਰ ਅਸਲ ਲੋਕਾਂ 'ਤੇ ਕੀ ਪੈ ਰਿਹਾ? ਅਸਲ ਇਹ ਪੈ ਰਿਹਾ ਹੈ ਲੋਕਾਂ 'ਤੇ, ਸਾਡੇ ਨੌਜਵਾਨ 80% ਸਿਰ ਮਨਾ ਰਹੇ ਨੇ, ਕੋਈ ਅੰਮ੍ਰਿਤ ਛਕਣ ਲਈ ਤਿਆਰ ਨਹੀਂ ਹੈ। ਸਵਾਲ ਕਰਦੇ ਨੇ ਕੀ ਫਾਇਦਾ ਅੰਮ੍ਰਿਤ ਛਕਣ ਦਾ, ਇਸ ਨੂੰ ਕੀ ਲਾਭ ਹੈ, ਕੀ ਫਾਇਦਾ ਹੋਵੇਗਾ ਕਿਸੇ ਰੱਖਣ ਦਾ, ਡਰ ਰੱਖਣ ਦਾ ਕੀ ਫਾਇਦਾ ਹੈ, ਸਵਾਲ ਕਰਦੇ ਨੇ ਉਲਟੇ ਉਲਟੇ। ਇਸ ਬਾਣੀ ਪੜ੍ਹਨ ਦਾ, ਕੀਰਤਨ ਦਾ, ਵਾਰਨ ਦਾ, ਇਹਨਾਂ ਸ਼ਤਾਬਦੀਆਂ ਦਾ ਕੀ ਅਸਰ ਹੋ ਰਿਹਾ ਹੈ ਵੇਖਿਆ ਜਾਵੇ ਤਾਂ। ਉਹ ਕਾਰਨ ਕੀ ਹੈ ਕਿ ਸ਼ਬਦ ਸੁਰ ਦਾ ਮੇਲ ਨਹੀਂ ਹੈ। ਬਸ ਐਵੇਂ ਵਾਹਵਾ 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 ਹੈ, ਦੁਨੀਆਂ ਦਿਖਾਉਣ ਵਾਸਤੇ ਇੰਨਾ ਇਕੱਠ ਕੀਤਾ, ਇੰਨਾ ਇਕੱਠ ਕੀਤਾ, ਇੰਨਾ ਵੱਡਾ ਸਮਾਗਮ ਹੋਇਆ, ਇੰਨੇ ਵੱਡੇ ਲੰਗਰ ਚੱਲੇ, ਆਹ ਕੁਝ ਹੋਇਆ, ਆਹ ਕੁਝ ਹੋਇਆ, ਸਿਰਫ ਦਿਖਾਵੇ ਦਿਖਾਵੇ, ਕੁਝ ਵੀ ਨਹੀਂ ਹੈ। ਸ਼ਬਦ ਨਾਲ ਜੁੜਿਆ ਹੋਇਆ ਇੱਕ ਵੀ ਲੱਖਣ ਜੋੜ ਦਿੰਦਾ ਹੈ, ਜੁੜਿਆ ਹੋਇਆ ਹੋਵੇ ਮਗਰ ਕੀਰਤਨ ਦੇ ਜੋੜ ਦਿੰਦਾ ਹੈ, ਹਰ ਕਥਾ ਦੇ ਜੋੜ ਦਿੰਦਾ ਹੈ, ਭਾਈ ਕਨ੍ਹਈਆ ਜੀ ਨੇ ਮੈਂ ਸ਼ਿਵਾ ਰਾਮ ਨੂੰ ਕਿਹਾ ਕਿ ਸ਼ਿਵਾ ਰਾਮ ਜੋ ਬਖਸ਼ਿਸ਼ ਮੇਰੇ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੁਰੂ ਤੇਗ ਬਹਾਦਰ ਦੀ ਹੋਈ ਹੈ, ਸਭ ਜੀਵਾਂ ਦੀ ਸੇਵਾ ਕਰਨੀ ਪਰਮੇਸ਼ਰ ਸਮਝ ਕਰਕੇ ਜਲ ਛਕਾਉਣਾ, ਮੱਲਮ ਪੱਟੀ ਕਰਨੀ, ਦੁੱਖ ਦੇ ਦੁੱਖ ਦੂਰ ਕਰਨੇ, ਇਹ ਸੇਵਾ ਤੋਂ ਸੰਭਾਲ ਸਤ ਵਚਨ ਤੁਰ ਪਏ। ਕੋਈ ਕੀਰਤਨ ਨਹੀਂ ਕੀਤਾ, ਕੋਈ ਕਥਾ ਨਹੀਂ ਕੀਤੀ, ਕੋਈ ਸਤਸੰਗ ਨਹੀਂ ਕੀਤਾ, ਤੁਰਦੇ ਫਿਰਦੇ ਜਾ ਵੜੇ ਨੂਰਪੁਰ ਥਲ ਮੈਂ ਸੇਵਾ ਰਾਮ ਵੇਖਿਆ, ਮੁਸਲਮਾਨਾਂ ਦਾ ਟਿਵਾਣਿਆਂ ਦਾ ਰਾਜ ਹੈ, ਰਿਆਸਤ ਹੈ, ਕਿਲ੍ਹਾ ਹੈ ਨਵਾਬ ਦਾ, ਕਿਲ੍ਹੇ ਦੇ ਅੰਦਰ ਖੂਹ ਹੈ, ਬਾਹਰ ਦੇ ਲੋਕ ਪਾਣੀ ਤੋਂ ਔਖੇ ਹਨ, ਕਿਲ੍ਹਾ ਬੰਦ ਹੋਵੇ ਅੰਦਰ ਜਾ ਨਹੀਂ ਸਕਦੇ, ਬਾਹਰ ਛੱਪੜਾਂ ਦਾ ਪਾਣੀ ਪੀਂਦੇ ਹਨ, ਟੋਹ ਦਾ ਪਾਣੀ ਪੀਂਦੇ ਹਨ, ਗੰਦਾ ਪਾਣੀ ਪੀਂਦੇ ਹਨ। ਉਹ ਲੋਕਾਂ ਨੇ ਕਿਹਾ, ਬਲੇ ਲੋਕੋ ਇਹ ਔਖੇ ਹੁੰਦੇ ਹੋ, ਆਪਣਾ ਖੂਹ ਲਾ ਲਓ। ਪਰ ਕਿਸੇ ਕਿੱਥੇ ਜ਼ਰੂਰਤ ਖੂਹ ਲਾਉਣ ਦੀ, ਅਸੀਂ ਬਾਰ ਗਰੀਬ ਹਾਂ, ਅਸੀਂ ਕਿੱਥੋਂ ਲਾ ਸਕਦੇ ਹਾਂ, ਰਾਜੇ ਮਹਾਰਾਜਿਆਂ ਦਾ ਕੰਮ ਹੈ ਖੂਹ ਲਾਉਣੇ, ਨਵਾਬਾਂ ਦਾ ਕੰਮ ਹੈ। ਤਾਂ ਬਸ ਸੇਵਾ ਰਾਮ ਨੇ ਕੋਈ ਪ੍ਰਚਾਰ ਨਹੀਂ ਕੀਤਾ, ਕੁਛ ਨਹੀਂ ਕੀਤਾ, ਕਿਸੇ ਘਰੋਂ ਕਈ ਮੰਗੀ ਅਤੇ ਇਕੱਲਿਆਂ ਹੀ ਅਰਦਾਸ ਕਰਕੇ ਖੂਹ ਪੜਨਾ ਸ਼ੁਰੂ ਕਰ ਦਿੱਤਾ। ਪੱਟੀ ਗਏ, ਪੱਟੀ ਕੋਈ ਲੰਘੇ, ਬਾਬਾ ਜੀ ਕੀ ਕਰਦੇ ਹੋ, ਮੈਂ ਖੂਹ ਪੜ ਰਿਹਾ, ਵੱਸ ਕੇ ਲੰਘ ਜਾਵੇ ਕਿ ਮਾਹੌਲ ਕਰਕੇ ਲੰਘ ਜਾਵੇ, ਬਾਬਾ ਮਸਤਾਨਾ ਹੋਇਆ ਹੋਇਆ ਹੈ, ਬਾਬੇ ਨੂੰ ਕੁਝ ਹੋਇਆ ਹੋਇਆ ਹੈ, ਬਾਬਾ ਕੁਝ ਕਿਰਾਇਕ ਹੋਇਆ ਹੋਇਆ ਹੈ, ਕਈ ਜਾਣ ਗੱਲਾਂ ਬਾਬਾ ਲਗਾ ਰਿਹਾ ਕੱਲੇ। ਦਸ ਬਾਰਾਂ ਦਿਨ ਚੰਗਾ ਟੋਆ ਪੜ ਕੇ ਲੈ ਗਏ 8-9 ਫੁੱਟ। ਲੋਕਾਂ ਵੇਖਿਆ ਇਕੱਲਾ ਬੰਦਾ ਇੰਨਾ ਕੰਮ ਕਰ ਗਿਆ ਹੈ, ਇਹ ਸਾਰੇ ਨਾਲ ਹੋ ਜਾਵੀਏ ਤਾਂ ਖੂਹ ਲੱਗ ਸਕਦਾ। ਲੋਕ ਵੇਖ ਕੇ ਬਾਬੇ ਦੀ ਇਸ ਕਮਾਈ ਨੂੰ, ਟੋਏ ਪੱਟਣ ਦੀ ਕਥਾ ਨਹੀਂ, ਕੋਈ ਕੀਰਤਨ ਨਹੀਂ, ਕੁਛ ਨਹੀਂ, ਸਿਰ ਟੋਏ ਪੱਟ ਰਹੇ ਨੇ, ਸਭ ਨਾਲ ਲੱਗ ਪਏ, ਸਾਰਾ ਸ਼ਹਿਰ ਨਾਲ ਲੱਗ ਪਿਆ, ਇੱਕ ਮਰੀਜ਼ ਖੂਹ ਲੱਗ ਗਿਆ, ਜੈਕਾਰ ਹੋ ਗਈ। ਟਵਾਣਿਆਂ ਦੇ ਮੁਕਾਬਲੇ 'ਤੇ ਇੱਕ ਫਕੀਰ ਨੇ ਖੂਹ ਲਗਾ ਦਿੱਤਾ ਹੈ, ਸਾਧੂ ਨੇ ਖੂਹ ਲਾ ਦਿੱਤਾ ਹੈ। ਇਹ ਟਵਾਣੇ ਉਹ ਸਨ ਜਦੋਂ ਪਾਕਿਸਤਾਨ ਬਣਿਆ ਹੈ 1947 ਵਿੱਚ, ਤਾਂ ਉਸ ਵੇਲੇ ਪੰਜਾਬ ਦਾ ਚੀਫ ਮਨਿਸਟਰ ਸੀ ਖਿਜ਼ਰ ਹਯਾਤ ਖਾਨ ਟਵਾਣਾ, ਇਹਨਾਂ ਦੀ ਰਿਆਸਤ ਸੀ। ਉਹਨਾਂ ਦੇ ਮੁਕਾਬਲੇ 'ਤੇ ਖੂਹ ਲਵਾ ਦੇਣਾ ਮੈਂ ਸੇਵਾ ਰਾਮ ਜੀ ਨੇ, ਇਹ ਕਰਮਾਤ ਹੈ। ਸਾਰਾ ਸ਼ਹਿਰ ਮਗਰ ਹੋ ਗਿਆ, ਧਨ ਬੈ ਸੇਵਾ ਰਾਮ, ਧਨ ਬੈ ਸੇਵਾ ਰਾਮ, ਧਨ ਬੈ ਸੇਵਾ ਰਾਮ ਪਈ ਹੋਵੇ, ਸਤਸੰਗ ਹੋਣ ਲੱਗ ਪਏ, ਕਿਰਤ ਹੋਣ ਲੱਗ ਪਏ, ਕਥਾ ਹੋਣ ਲੱਗ ਪਈ। ਇਹ ਪ੍ਰਚਾਰ ਹੈ, ਸਾਧੂ ਦਾ ਜੀਵਨ ਹੀ ਪ੍ਰਚਾਰ ਹੈ। ਜਿਹੜੇ ਜੁੜੇ ਹੋਏ ਨੇ। ਜੁੜਨਾ ਹੀ ਪ੍ਰਚਾਰ ਹੈ, ਜੇ ਜੁੜੇ ਨਹੀਂ ਹਨ ਸਮੇਂ ਫਜ਼ੂਲ ਹੈ। ਨਜ਼ਰ ਕਰੇ ਜੇ ਆਪਣੇ ਤਾਂ ਨਜ਼ਰੀ ਸਤਿਗੁਰ ਪਾਇਆ, ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਪੂਰਾ ਗੁਰ ਮਿਲਦਾ ਹੈ। ਵਾਹਿਗੁਰੂ ਦੀ ਕਿਰਪਾ ਬਗੈਰ ਸ਼ਬਦ ਸੁਰਦਾ ਵੇਲ ਨਹੀਂ ਹੁੰਦਾ। ਅਤੇ ਗੁਰੂ ਸ਼ਬਦ ਕੀ ਕਰਦਾ ਹੈ, ਇਹ ਜੀਵ ਬਹੁਤੇ ਜਨਮ ਬਰਮਿਆਂ ਇਹ ਜੀਵ ਆਤਮਾ ਜੋ ਅਨੇਕਾਂ ਜੂਨੇ 'ਚ ਬਰਮਦੀ ਫਿਰਦੀ ਹੈ, ਕਦੇ ਕਿਸੇ ਜੂਨੇ 'ਚ, ਕਦੇ ਕਿਸੇ ਜੂਨ 'ਚ, ਕਦੇ ਕਿਸੇ ਜੂਨ ਵਿੱਚ 84 ਦੀ ਗੇੜੀ ਪਈ ਹੋਈ ਹੈ, ਤਾਂ ਸਤਿਗੁਰ ਸ਼ਬਦ ਸੁਣਾਇਆ ਤਾਂ ਸਤਿਗੁਰ ਜਿਹੜਾ ਹੈ ਸ਼ਬਦ ਨਾਲ ਜੋੜ ਦਿੰਦਾ ਹੈ, ਸ਼ਬਦ ਸੁਣਾ ਦਿੰਦਾ ਹੈ। ਜੋ ਸ਼ਬਦ ਸੁਣਿਆ ਸਤਿਗੁਰ ਦਾ ਮਨ ਨਾਲ ਮੇਲ ਹੋ ਗਿਆ, ਮਿਲ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ ਇੱਕ ਸ਼ਬਦ ਸੁਣਨ ਨਾਲ ਹੀ, ਇੱਕ ਸ਼ਬਦ ਸੁਣਨ ਨਾਲ, ਇੱਕ ਵਚਨ ਸੁਣਨ ਦੇ ਨਾਲ ਹੀ ਮੇਲ ਹੋ ਜਾਂਦਾ ਹੈ। ਬਾਬਾ ਜਗਤਾ ਸਾਹਿਬ ਮਹਾਰਾਜ ਨੂੰ ਆ ਕੇ ਲਾਂਗੜੀ ਨੇ ਕਿਹਾ, ਬਾਬਾ ਜਗਤਾ ਜੀ ਅੱਜ ਲੰਗਰ 'ਚ ਆਟਾ ਕੋਈ ਨਹੀਂ, ਅੱਜ ਲੰਗਰ ਨਹੀਂ ਪੱਕਿਆ, ਨਾ ਦਾਲ ਹੈ ਨਾ ਆਟਾ ਹੈ, ਤੁਸੀਂ ਕੁਝ ਰੱਖਦੇ ਨਹੀਂ ਹੋ, ਜੋ ਚਾਹੁੰਦੀ ਵੰਡ ਦਿੰਦੇ ਹੋ ਲੋਕਾਂ ਨੂੰ, ਦੱਸੋ ਕੀ ਕਰੀਏ। ਬਾਬਾ ਜਗਦਾ ਗੱਲ ਸੁਣ ਕੇ ਨਾ ਬੜੇ ਖੁਸ਼ ਹੋਏ, ਨੱਚਣ ਲੱਗ ਗਏ ਅਤੇ ਮੌਜ ਬਣੀ ਹੈ। ਅੱਜ ਸਾਰੇ ਘਰ ਬਾਬਾ ਨੰਘ ਆਇਆ ਜਾਏ, ਮੁੱਖ ਨੰਘ ਆਈ, ਰੋਟੀ ਨਹੀਂ ਪੱਕੀ, ਬੜਾ ਚੰਗਾ ਹੋਇਆ, ਬੜਾ ਚੰਗਾ ਹੋਇਆ, ਸਾਰੇ ਹੈਰਾਨ ਹੋ ਗਏ, ਖੁਸ਼ ਹੋਏ ਬਾਬਾ ਜਗਤਾ, ਅੱਜ ਸਾਰੇ ਘਰ ਮੁੱਖ ਨੰਘ ਆਈਏ, ਪਤਾ ਲੱਗਾ ਲੋਕਾਂ ਨੂੰ ਅੱਜ ਲੰਗਰ ਨਹੀਂ ਪੱਕਿਆ, ਤਾਂ ਲੋਕ ਲੰਗਰ ਘਰਾਂ ਵਿੱਚੋਂ ਕੋਈ ਪਰੌਂਠੇ ਪਕਾ ਕੇ ਲਿਆਇਆ, ਕੋਈ ਸਿਵੇਂ ਬਣਾ ਕੇ ਲਿਆਇਆ, ਕੋਈ ਕੁਛ ਬਣਾ ਕੇ ਲਿਆਇਆ, ਆ ਕੇ ਸਾਧੂ ਨੂੰ ਛਕਾਏ। ਬਾਬਾ ਜਗਤ ਨੇ ਲੋਕਾਂ ਕਿਹਾ, ਬਾਬਾ ਜੀ ਤੁਸੀਂ ਕੀ ਕਰਦੇ, ਵੇਖੋ ਤੁਸੀਂ ਘਰ ਘਰ ਡੇਰੇ ਡੇਰੇ ਕੁਛ ਹੀ ਨਹੀਂ ਰੱਖਦੇ, ਸਭ ਵੰਡ ਦਿੰਦੇ ਹੋ, ਅੱਜ ਲੰਗਰ ਨਹੀਂ ਪੱਕਿਆ, ਕੋਈ ਖਾਲਕ ਸਾਧੂਆਂ ਦਾ। ਬਾਬਾ ਜਗਤਾ ਕਹਿੰਦੇ ਨੇ, ਮੈਨੂੰ ਪਤਾ ਹੈ ਸਾਧੂ ਭੁੱਖੇ ਨਹੀਂ ਰਹਿੰਦੇ, ਵੇਖੋ ਪਤਾ ਲੱਗਾ ਹੈ ਲੋਕਾਂ ਨੂੰ ਸਾਧੂ ਲੰਗਰ ਨਹੀਂ ਪੱਕਿਆ, ਸਾਧੂਆਂ ਵਾਸਤੇ ਤਾਂ ਪਰੌਂਠੇ ਆ ਗਏ ਨੇ, ਬੁਸਰੀਆਂ ਆ ਗਈਆਂ ਨੇ, ਮੱਖਣ ਆ ਗਏ ਨੇ, ਦਹੀਆਂ ਆ ਗਈਆਂ ਨੇ, ਇਹਨੇ ਗਰੀਬਾਂ ਕੌਣ ਖਵਾਉਂਦਾ ਹੈ। ਮੈਨੂੰ ਪਤਾ ਸਾਧੂ ਭੁੱਖੇ ਨਹੀਂ ਰਹਿੰਦੇ, ਇਹ ਬਿਲਕੁਲ ਨਹੀਂ ਖਵਾਉਂਦਾ। ਇਹ ਗੱਲ ਜੋੜ ਦਿੰਦਾ ਹੈ, ਇਹ ਸ਼ਬਦ ਜੋੜ ਦਿੰਦਾ ਹੈ, ਸਾਧ ਭੁੱਖੇ ਨਹੀਂ ਰਹਿੰਦੇ। ਜੁੜ ਗਏ ਸਾਰੇ, ਜੁੜ ਗਏ ਬਾਕੀ ਮਹਾਰਾਜ, ਸਾਧ ਭੁੱਖੇ ਨਹੀਂ ਰਹਿੰਦੇ। ਵਾਹਿਗੁਰੂ ਤਾਂ ਦੰਦ ਬੰਨ ਕੇ ਅੰਦਰ ਪਾਉਂਦਾ ਹੈ। ਇੱਧਰ ਕੀਰਤਨ ਕੀਤਾ ਬਾਈ ਸਹਿਜ ਰਾਮ ਨੇ ਲਾਹੌਰ ਬਾਡਣ ਸਾਹਿਬ ਦੇ ਕੋਲ ਇਸੇ ਵਿਸ਼ੇ ਉੱਤੇ ਕਿ ਸਿਰ ਸਿ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ। ਸਭ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਹੈ, ਊੜੇ ਊੜ ਆਵੇ ਸੇ ਕੋਸਾ ਅਤੇ ਪਾਛੇ ਬੱਚੇ ਛੜਿਆ। ਬਾਅਦ ਜਗ੍ਹਾ ਚੱਲ ਪਈਆਂ, ਉਦਮ ਤਾਂ ਕਰਨਾ ਹੀ ਪੈਂਦਾ, ਹੱਥ ਪੈਰ ਹਿਲਾਉਣਾ ਹੀ ਪੈਂਦਾ, ਰੱਬ ਆਪੇ ਤਾਂ ਆ ਕੇ ਮੁੱਝ ਨਹੀਂ ਪਾ ਦਿੰਦਾ। ਤਾਂ ਸੁਭਾਵਕ ਬੈਡਣ ਸਾਹਿਬ ਨੇ ਕਹਿ ਦਿੱਤਾ, ਰੱਬ ਤਾਂ ਦੰਦ ਬੰਨ ਕੇ ਅੰਦਰ ਪਾਉਂਦਾ ਹੈ, ਇਹ ਗੱਲ ਸੁਣ ਕੇ ਮੈਂ ਸਹਿਜ ਰਾਮ, ਬੜੇ ਵਿਦਵਾਨ ਸਨ, ਬੜੀ ਪੁਸਤਕਾਂ ਲਿਖੀਆਂ ਨੇ, ਆਸਾ ਵਰੀਆਂ, ਪਰਚਿਆਂ ਭਾਈ ਕਨ੍ਹਈਆ, ਪਰਚਿਆਂ ਭਾਈ ਸੇਵਾ ਰਾਮ, ਪਰਚਿਆਂ ਭਾਈ ਅੱਡਣ ਜੀ, ਬੜੇ ਵਿਦਵਾਨ ਸਨ। ਤਰ੍ਹਾਂ ਤਰ੍ਹਾਂ ਘੰਟੇ ਕੀਰਤਨ ਕਰਦੇ ਦੀ ਬਾਣੀ ਯਾਦ ਸੀ। ਹੁਣ ਸੰਸਾ ਹੋ ਗਿਆ ਕਿ ਬੰਦਾ ਖਾਵਣ ਲਈ ਤਿਆਰ ਹੀ ਨਾ ਹੋਵੇ, ਰੱਬ ਦੰਦ ਭਰ ਕੇ ਅੰਦਰ ਕਿਵੇਂ ਪਾਵੇਗਾ। ਨਾਲ ਇਹ ਖਿਆਲ ਕਿ ਜੋ ਮਹਾਂਪੁਰਖ ਬੋਲ ਰਹੇ ਨੇ, ਬੱਡਣ ਸਾਹਿਬ ਸੱਤ ਕਹਿ ਰਹੇ ਨੇ, ਇਹਨਾਂ ਦੇ ਕਹਿਣ ਸੱਤ ਹੈ। ਸਾਧੂ ਅੰਥਾ ਨਹੀਂ ਬੋਲਦਾ, ਜੋ ਸਾਧੂ ਬੋਲਦਾ ਹੁੰਦਾ ਸੱਤ ਬੋਲਦਾ ਹੈ, ਅੰਥਾ ਨਹੀਂ ਹੈ। ਇਹਨਾਂ ਬੱਚਿਆਂ ਨੂੰ ਅੰਥਾ ਨਹੀਂ ਹੈ, ਸੱਚ ਹੈ। ਵੇਖੀ ਤਾਂ ਸਹੀ, ਮਨ ਸੰਸਾ ਪੈਦਾ ਹੋ ਗਿਆ, ਵੇਖੀ ਤਾਂ ਸਹੀ, ਗੱਲ ਸੱਚੀ ਹੈ। ਤੋ ਸੰਸਾਰ ਨਿਵਰਤ ਕਰਨ ਦੇ ਲਈ ਸ਼ਾਮ ਦੇ ਵੇਲੇ ਚਾਦਰ ਚੁੱਕੀ, ਬਾਹਰ ਚਲੇ ਗਏ, ਡੇਰਾ ਛੱਡ ਕੇ ਜੰਗਲ ਵਿੱਚ ਦੂਰ ਜਾ ਕੇ ਬਹਿ ਗਏ, ਜੰਗਲ ਵਿੱਚ। ਅੱਜ ਵੇਖਦੇ ਇੱਥੇ ਰੱਬ ਸੰਗ ਕਿਵੇਂ ਖਵਾਉਂਦਾ, ਨਾ ਦੰਗਲ ਰਹਿੰਦੇ ਹਾਂ, ਦੰਗਲ ਜਾਂਦੇ ਹਾਂ, ਅਤੇ ਨਾ ਨਿਹਜ ਰਹਿੰਦੇ ਹਾਂ, ਬਾਹਰ ਜਾ ਕੇ ਬਹਿ ਗਏ। ਵੇਖਦਾ ਵੇਖੀਏ ਰੱਬ ਕਿਵੇਂ ਖਵਾਉਂਦਾ, ਬੈਠੇ ਸਿਮਰਨ ਕਰਦੇ ਰਹੇ ਕਰਦੇ ਰਹੇ, ਦਿਨ ਛਿਪ ਗਿਆ, ਡੇਰਾ ਪੈ ਗਿਆ, ਪਾਠ ਕਰਦੇ ਰਹੇ। ਕੁਦਰਤੀ ਇੱਕ ਬਰਾਤ ਜਾ ਰਹੀ ਸੀ, ਰਸਤਾ ਬੁੱਲ ਗਏ, ਹੋ ਜਾਏ ਰਸਤਾ। ਪੁਰਾਣੇ ਸਮੇਂ ਰਸਤੇ ਹੁੰਦੇ ਨਹੀਂ ਸਨ, ਅੱਜ ਕੱਲ੍ਹ ਵੀ ਜਿੱਥੇ ਕਿ ਨੰਬਰ ਲੱਗੇ ਹੋਏ ਨੇ, ਥਾਂ ਥਾਂ 'ਤੇ ਬੋਰਡ ਲੱਗੇ, ਉੱਥੇ ਬੰਦਾ ਭੁੱਲ ਜਾਂਦਾ। ਅਮਰੀਕਾ ਵਰਗੇ ਸ਼ਹਿਰਾਂ ਵਿੱਚ ਵੀ ਰਸਤੇ ਨਹੀਂ ਲੱਭਦੇ, ਪੁੱਛਣੇ ਪੈਂਦੇ ਨੇ, ਤਾਂ ਭੁੱਲ ਗਏ ਰਸਤੇ, ਬਰਾਤ ਰਸਤਾ ਭੁੱਲ ਗਈ। ਉੱਥੇ ਆ ਕੇ ਜਿੱਥੇ ਪਰ ਪਾਣੀ ਦਾ ਸੀਗਾ, ਜਿੱਥੇ ਪਾਣੀ ਛਾਣੀ ਪੀਓ ਅਤੇ ਰਸਤਾ ਵੇਖਦੇ ਹਾਂ। ਰਾਹ ਵੇਖਣ ਲੱਗੇ, ਕੁਝ ਬੰਦੇ ਫਿਰਨ ਤੁਰਨ ਲੱਗੇ, ਅਤੇ ਵੇਖਿਆ ਵੀ ਉੱਚੀ ਥਾਂ 'ਤੇ ਕੋਈ ਚਿੱਟੀ ਚੀਜ਼ ਹੈ, ਪੈਸਾ ਜਿਹੜਾ ਬੈਠੇ ਸਨ ਚਾਦਰ ਤਾਣ ਕੇ। ਉਹ ਵੇਖੀ ਕੀ ਹੈ, ਚਲੇ ਗਏ ਉੱਧਰ, ਵੇਖਿਆ ਪੈਸਾ ਜਿਹੜਾ ਨੇ ਬੰਦੇ ਆ ਰਹੇ ਨੇ, ਪਹਿਲੇ ਬੈਠੇ ਸਨ ਫਿਰ ਲੰਬੇ ਪੈ ਗਏ ਚਾਦਰ ਤਾਣ ਲਈ। ਉੱਤੇ ਇਹ ਪਹੁੰਚੇ, ਜਾ ਵੇਖਿਆ ਕੋਈ ਬੰਦਾ ਪਿਆ, ਵੋਜਾਂ ਵੋਜਾਂ ਮਾਰੀਆਂ, ਪਰ ਜਾਗਦੇ ਕੌਣ ਜਗਾਏ, ਜਾਗਦੇ ਸਨ, ਦਲ ਵੱਟ ਗਏ। ਉਹਨੇ ਕੱਪੜੋ ਚਾਦਰ ਲਾਈ, ਵੇਖਿਆ ਮੂੰਹ ਤਾਂ ਸਾਹ ਚੱਲਦੇ ਪਏ ਨੇ, ਸਰੀਰ ਗਰਮ ਹੈ, ਅਤੇ ਸਾਹ ਹੀ ਆ ਜਾ ਰਹੇ ਨੇ, ਪਤਾ ਨਹੀਂ ਬੋਲਦਾ ਕਿਉਂ ਨਹੀਂ, ਹਿਲਾਇਆ ਜੁਲਾਇਆ ਡੇ ਨਹੀਂ ਬੋਲਿਆ। ਸਮਝਿਆ ਵੀ ਗਰਮੀ ਨਾਲ ਨਾ ਬੇਹੋਸ਼ ਹੋਇਆ ਪਿਆ, ਅਤੇ ਆਖਿਆ ਖੜ੍ਹੇ ਬਾਕੀ ਸਾਥੀਆਂ ਨੂੰ ਬੁਲਾ, ਆਓ ਇੱਥੇ ਜਾਣੀ ਪਾਣੀ ਲਿਆਓ, ਕਿ ਬੰਦਾ ਬੇਹੋਸ਼ ਪਿਆ ਹੈ, ਤੈਨੂੰ ਜਿੱਦਣ ਕਰੀ ਹੋਸ਼ 'ਚ ਲਿਆਵੀਏ। ਪਾਣੀ ਆ ਗਿਆ, ਇੱਕ ਬੰਦਾ ਕਹੇ ਮੇਰੇ ਕੋਲ ਮਿਸ਼ਰੀ ਹੈ, ਘੋਲ ਲਓ, ਸ਼ਰਬਤ ਬਣਾ ਲਓ, ਇਹ ਮੂੰਹ 'ਚ ਪਾਓ ਸ਼ਰਬਤ, ਅਤੇ ਗਰਮੀ ਲੱਗੀ ਹੋਈ ਹੈ, ਹੋਸ਼ ਆ ਜਾਏਗੀ, ਠੀਕ ਹੋ ਜਾਏਗਾ। ਸ਼ਰਬਤ ਬਣਾਇਆ, ਪੰਮ ਲੱਗੇ ਤਾਂ ਭਾਈ ਸਹਿਜ ਰਾਮ ਦੰਦ ਭੀੜ ਲੈ, ਦੰਦ ਨਾ ਖੋਲਣ। ਇੱਕ ਬੰਦਾ ਕਹੇ ਸੀ ਮਰਦ ਜਾਣਾ, ਇਹ ਦੋ ਦੰਦ ਤੋੜ ਦਿਓ, ਵੀ ਪਾ ਦਿਓ ਸ਼ਰਬਤ, ਸ਼ਰਬਤ ਬਚ ਜਾਵੇ। ਪੱਥਰ ਲਿਆਏ, ਦੰਦ ਤੋੜਨ ਲੱਗੇ, ਦੇਖਿਆ ਬਈ ਸਹਿਜ ਰਾਮ ਨੇ ਦੰਦ ਟੁੱਟਣ ਲੱਗੇ, ਰੋਡ ਪੱਥਰ ਪੂਰਾ ਹੋ ਰਿਹਾ, ਰੱਬ ਦੰਦ ਬੰਨ ਕੇ ਅੰਦਰ ਪਾਲ ਲੱਗਾ ਹੈ, ਦੰਦ ਤੋੜ ਕੇ ਪਾਲ ਲੱਗਾ ਹੈ, ਉੜ ਕੇ ਬਹਿ ਗਏ। ਇਹਨੂੰ ਵਾਹਿਗੁਰੂ 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 ਲੋਕ ਪਛਾਣ ਲਿਆ, ਬਈ ਸਹਿਜ ਰਾਮ ਤੁਸੀਂ ਕਿਵੇਂ, ਇਹ ਕੀ ਗੱਲ, ਗੱਲ ਹੋਸ਼ ਜੀ ਡੇਰੇ ਵਿੱਚ ਕਿੱਧਰ ਹੋਇਆ ਸੀ, ਅਤੇ ਮੈਂ ਅੱਡਣ ਸਾਹਿਬ ਨੇ ਕਹਿ ਦਿੱਤਾ ਸੀ ਕਿ ਰੱਬ ਦੰਦ ਬੰਨ ਕੇ ਅੰਦਰ ਪਾਉਂਦਾ ਹੈ। ਮਨ ਸੰਸਾ ਹੋ ਗਿਆ, ਕਿਵੇਂ ਹੋ ਸਕਦਾ ਹੈ, ਵੇਖਣਾ ਚਾਹੁੰਦਾ ਸਾਂ, ਇਹ ਗੱਲ ਠੀਕ ਹੈ, ਵੇਖ ਲਈਏ ਕਿ ਵਾਕਈ ਠੀਕ, ਦੰਦ ਰੱਬ ਬੰਨ ਕੇ ਅੰਦਰ ਪਾਉਂਦਾ ਹੈ। ਇਹ ਹੈ ਪ੍ਰਚਾਰ, ਇਹ ਪ੍ਰਚਾਰ ਹੈ ਸ਼ਬਦਾਂ ਜੋੜਨਾ, ਸ਼ਬਦਾਂ ਜੋੜ ਦਿੰਦਾ ਗੁਰੂ। ਇਹ ਜੀਵ ਬੋਤੇ ਜਨਮ ਬਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਸ਼ਬਦ ਸੁਣਾ ਦਿੰਦਾ ਹੈ। ਜਿਹੜੀ ਸਤਿਗੁਰੂ ਜੀ ਵੱਡਾ ਦਾਤਾ ਕੋਈ ਨਹੀਂ, ਸਤਿਗੁਰੂ ਜੀ ਦਾ ਵੱਡਾ ਦਾਤਾ ਕੋਈ ਨਹੀਂ ਹੈ। ਸਭ ਸੁਣਿਓ ਲੋਕ ਸਵਾਇਆ, ਇਹ ਦੂਜੇ ਦੇ ਲੋਕੋ ਸਾਰੇ ਸੁਣ ਲਓ ਇਸ ਗੱਲ ਚੰਗੀ ਤਰ੍ਹਾਂ ਕਿ ਸਤਿਗੁਰ ਮਿਲੀਏ ਸੱਚ ਪਾਇਆ। ਸਤਿਗੁਰੂ ਦੇ ਮਿਲੇ ਸੱਚ ਈਸ਼ਵਰ ਦੀ ਪ੍ਰਾਪਤੀ, ਬ੍ਰਹਮ ਦੀ ਪ੍ਰਾਪਤੀ ਹੋਵੇਗੀ। ਜਿਹਨੇ ਜਿਹਦੇ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਸ਼ਬਦ ਸੁਣ ਕੇ ਕੁਝ ਹੋਮਨ ਕੱਢਿਆ ਹੈ, ਤਾਂ ਉਹ ਹੀ ਜਿਹਨੇ ਸੱਚੋ ਸੱਚ ਬੁਝਾਇਆ, ਉਹੀ ਸੱਚੇ ਹਨ, ਸੱਚ ਨਾਲ ਜੁੜੇ ਹਨ, ਜਿਹਨੇ ਸੱਚ ਨੇ ਬੁਝਿਆ ਹੈ। ਸ਼ਬਦ ਅੰਦਰ ਸ਼ਬਦ ਨਾਲ ਜੁੜੇ ਨੇ, ਗੁਰੂ ਨੇ ਸ਼ਬਦ ਨਾਲ ਜੋੜਿਆ ਹੈ, ਉਹਨੂੰ ਹੋਮੇ ਨੂੰ ਕੱਢਿਆ ਹੈ। ਗੁਰੂ ਅੰਦਰ ਹੋਮੇ ਕੱਢ ਦਿੰਦਾ ਹੈ, ਹੋਮੇ ਕੱਢ ਕੇ ਸ਼ਬਦ ਨਾਲ ਜੋੜ ਦਿੰਦਾ ਹੈ, ਸੱਚ ਨਾਲ ਜੋੜ ਦਿੰਦਾ ਹੈ। ਇਸ ਲਈ ਕਹਿੰਦੇ ਕਿ ਗੁਰੂ ਤੋਂ ਬਗੈਰ, ਵਾਹਿਗੁਰੂ ਦੀ ਕਿਰਪਾ ਬਗੈਰ ਗੁਰੂ ਨਹੀਂ ਮਿਲਦਾ। ਉਹ ਗੁਰੂ ਕੀ ਕਰਦਾ ਹੈ, ਗੁਰੂ ਅੰਦਰ ਹੋਮੇ ਕੱਢ ਕੇ ਸੱਚ ਨਾਲ ਜੋੜ ਦਿੰਦਾ ਹੈ, ਜੀਵਨ ਸਫਲਾ ਕਰ ਦਿੰਦਾ ਹੈ। ਇਸ ਵਕਤ ਪੌੜੀ ਨੰਬਰ 5 ਵਿੱਚ ਦੱਸਦੇ ਨੇ ਗੁਰੂ ਕੀ ਉਪਦੇਸ਼ ਦਿੰਦਾ ਹੈ, ਗੁਰੂ ਕੀ ਵਿਆਖਿਆ ਕਰਦਾ ਹੈ, ਕੀ ਸਿੱਖਿਆ ਦਿੰਦਾ ਹੈ, ਕਿਵੇਂ ਸਮਝਾਉਂਦਾ ਹੈ, ਇਹ ਦੱਸ ਕੇ। ਅਤੇ ਪੌੜੀ ਨੰਬਰ 6 'ਚ ਕਿਹਾ ਹੈ ਕਿ ਬਿਨ ਸਤਿਗੁਰ ਕਿਹੜੇ ਨਾ ਪਾਇਓ, ਬਿਨ ਸਤਿਗੁਰ ਕਿਹੜੇ ਨਾ ਪਾਇਆ। ਗੁਰੂ ਤੋਂ ਬਗੈਰ ਅੱਜ ਤੱਕ ਰੱਬ ਕਿਸੇ ਨਹੀਂ ਪਾਇਆ, ਨਾ ਕੋਈ ਪਾ ਸਕੇਗਾ। ਗੁਰੂ ਬਗੈਰ ਸ਼੍ਰੀ ਪ੍ਰਾਪਤੀ ਨਹੀਂ ਹੋਵੇਗੀ। ਵਾਹਿਗੁਰੂ ਦੀ ਕਿਰਪਾ ਬਗੈਰ ਗੁਰੂ ਨਹੀਂ ਮਿਲਦਾ, ਅਤੇ ਗੁਰੂ ਦੀ ਕਿਰਪਾ ਬਗੈਰ ਵਾਹਿਗੁਰੂ ਨਹੀਂ ਮਿਲਦਾ। ਗੁਰੂ ਕਿਵੇਂ ਮਿਲਾਉਂਦਾ ਹੈ, ਕਿਉਂ ਜੋੜਦਾ ਹੈ, ਕੀ ਉਪਦੇਸ਼ ਦਿੰਦਾ ਹੈ, ਇਹ ਪੌੜੀ 6-5 ਵਿੱਚ ਉਪਦੇਸ਼ ਹੈ, ਸਿੱਖਿਆ ਹੈ। ਅਤੇ ਸਵੇਰੇ ਮਿਲ ਕੇ ਵਿਚਾਰ ਕਰਾਂਗੇ, ਜਿਉਂਦੇ ਰਹੇ ਤਾਂ 5ਵੀਂ ਪੌੜੀ ਦੀ, ਗੁਰੂ ਕਿਸ ਤਰ੍ਹਾਂ ਜੋੜਦਾ ਹੈ, ਕਿਵੇਂ ਹੋਮੇ ਕੱਢਦੇ ਹਨ, ਇਹਨੂੰ ਕਿਸ ਤਰ੍ਹਾਂ ਜੋੜਦਾ ਹੈ, ਜਿਵੇਂ ਸਫਲਾ ਕਰਦਾ ਹੈ। ਸਮਾਂ ਹੋ ਗਿਆ, ਸਮਾਪਤੀ ਹੈ। ਭੁੱਲਾ ਚੁੱਕਾ ਮਾਫ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।